ਲੋਕ ਰਾਜ, ਲੋਕਾਂ ਦਾ ਰਾਜ, ਜਿੱਥੇ ਨੇਤਾ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਅਤੇ ਅੱਜ ਅਸੀਂ ਬੜੇ ਖੁਸ਼ਨਸੀਬ ਹਾਂ, ਸਾਡੇ ਕੋਲ ਇਹ ਹੱਕ ਹਨ ਆਪਣੇ ਨੇਤਾ ਆਪ ਚੁਣਨ ਦੇ। ਉਹ ਭਾਵੇਂ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਹਿੰਦੁਸਤਾਨ ਦੀ, ਦੋਨਾਂ ਹੀ ਦੇਸ਼ਾਂ ਵਿੱਚ ਲੋਕਤੰਤਰ ਪ੍ਰਣਾਲੀ ਕਾਇਮ ਹੈ। ਪਰ ਅਫਸੋਸ, ਅੱਜ ਦੇ ਯੁੱਗ ਦੀ ਦੁਨੀਆ ਵਿੱਚ ਅਜਿਹੇ ਬਹੁਤ ਹੀ ਘੱਟ ਦੇਸ਼ ਹਨ ਜਿੱਥੇ ਲੋਕਾਂ ਦਾ ਭਰੋਸਾ ਵੀ ਹੋਵੇ ਆਪਣੇ ਰਾਜਨੇਤਾਵਾਂ ਵਿੱਚ। ਕੋਈ ਪ੍ਰਭਾਵਸ਼ਾਲੀ ਅਤੇ ਪ੍ਰੇਰਣਾ ਭਰਪੂਰ ਚੁੰਬਕੀ ਖਿੱਚ ਵਾਲਾ ਨੇਤਾ ਵਿਰਲਾ ਹੀ ਹੈ। ਅੱਜ ਦੇ ਰਾਜਨੇਤਾਵਾਂ ਵਿੱਚ ਰੋਲ ਮਾਡਲ ਵਾਲਾ ਅਕਸ ਨਹੀਂ ਹੈ। ਅਤੇ ਉਸ ਤੋਂ ਵੀ ਬੁਰਾ, ਅਸੀਂ ਆਪਣੇ ਇਤਿਹਾਸ ਦੇ ਪੰਨਿਆਂ 'ਤੇ ਨਿਗਾਹ ਮਾਰਨਾ ਵੀ ਜ਼ਰੂਰੀ ਨਹੀਂ ਸਮਝਦੇ। ਅਤੇ ਪੰਜਾਬੀਆਂ ਦੀ ਬਦਕਿਸਮਤੀ ਹੈ ਕਿ ਅਸੀਂ ਆਜ਼ਾਦ ਹੋ ਕੇ ਵੀ ਇਸ ਢੰਗ ਨਾਲ ਗੁਲਾਮ ਹੋਏ, ਜਿੱਥੇ 47 ਜਾਂ 84 ਦੇ ਜੈਨੋਸਾਈਡ ਅਟੈਕ ਲਈ ਅਸੀਂ ਕੁਝ ਰਾਜਸੀ ਨੇਤਾਵਾਂ ਜਾਂ ਪਾਰਟੀਆਂ ਨੂੰ ਦੋਸ਼ੀ ਠਹਿਰਾਉਂਦੇ ਹਾਂ। ਪਰ ਜਿਹੜਾ ਕਲਚਰਲ ਜੈਨੋਸਾਈਡ ਅਤੇ ਮੈਮਰੋਸਾਈਡ ਅਸੀਂ ਆਪਣੀਆਂ ਨਸਲਾਂ ਨਾਲ ਕਰ ਰਹੇ ਹਾਂ, ਉਸਦਾ ਤਾਂ ਬਹੁਤਾਤ ਪੰਜਾਬੀਆਂ ਨੂੰ ਅਹਿਸਾਸ ਵੀ ਨਹੀਂ ਹੈ। ਸਾਡਾ ਖੁਆਬ ਨਵਾਂ ਪੰਜਾਬ, ਨਵੇਂ ਪੰਜਾਬ ਦਾ ਤਾਂ ਨਹੀਂ ਪਤਾ ਕਿ ਉਹ ਕਿਹੋ ਜਿਹਾ ਹੋਏਗਾ, ਪਰ ਜੋ ਪੁਰਾਣਾ ਪੰਜਾਬ ਸੀ, ਸ਼ੇਰੇ ਪੰਜਾਬ ਦੇ ਰਾਜ ਵਾਲਾ ਪੰਜਾਬ, ਜੇ ਉਹੋ ਜਿਹਾ ਪੰਜਾਬ ਕਿਤੇ ਦੁਆਰਾ ਫੇਰ ਮਿਲ ਜਾਏ, ਇਹ ਅਹਿਸਾਸ ਵੀ ਸਾਡੀ ਰੂਹ ਨੂੰ ਸਕੂਨ ਦਿੰਦਾ ਹੈ। ਸ਼ੇਰੇ ਪੰਜਾਬ, ਇੱਕ 19 ਸਾਲ ਦਾ ਸਿੱਖ ਨੌਜਵਾਨ ਜਿਸ 'ਤੇ ਲਾਹੌਰ ਦੀ ਆਵਾਮ ਨੂੰ ਵਿਸ਼ਵਾਸ ਸੀ ਕਿ ਇਹ ਸ਼ੁਕਰ ਚੱਕਿਆ ਮਿਸਲ ਦਾ ਸਰਦਾਰ ਉਹਨਾਂ ਨੂੰ ਅਫਗਾਨੀ ਲੁਟੇਰਿਆਂ ਤੋਂ ਨਿਜ਼ਾਮ ਦਵਾ ਸਕਦਾ ਹੈ ਅਤੇ ਅਮਨ ਅਤੇ ਕਾਨੂੰਨ ਲਾਹੌਰ ਵਿੱਚ ਬਹਾਲ ਕਰ ਸਕਦਾ ਹੈ। ਉਹਨਾਂ ਦੇ ਵਿਸ਼ਵਾਸ ਸਦਕਾ ਇੰਝ ਹੀ ਹੋਇਆ। ਲਾਹੌਰ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਸਿੱਖ ਰਾਜ, ਇਸ ਦੀਆਂ ਹੱਦਾਂ ਇੰਨੀ ਤੇਜ਼ੀ ਨਾਲ ਫੈਲੀਆਂ ਕਿ ਦਿੱਲੀ ਤੋਂ ਪੇਸ਼ਾਵਰ ਤੱਕ ਚਲੇ ਗਈਆਂ। ਮਹਾਰਾਜਾ ਰਣਜੀਤ ਸਿੰਘ, ਇੱਕ ਰੋਸ਼ਨ ਖਿਆਲ ਅਤੇ ਸਮਾਜਿਕ ਇਨਸਾਫ ਦੇਣ ਵਾਲਾ ਸ਼ਾਸਕ, ਇੱਕ ਮਹਾਨ ਪ੍ਰਸ਼ਾਸਕ ਜਿਸ ਦੇ ਪ੍ਰਸ਼ਾਸਨੀ ਪ੍ਰਬੰਧਾਂ ਤੋਂ ਅੱਜ ਵੀ ਸਿੱਖਣ ਦੀ ਜ਼ਰੂਰਤ ਹੈ। ਆਪਣੇ ਰਾਜ ਵਿੱਚ ਹਰ ਇਨਸਾਨ ਨੂੰ ਉਹਨਾਂ ਨੇ ਧਾਰਮਿਕ ਅਤੇ ਵਿਅਕਤੀਗਤ ਆਜ਼ਾਦੀ ਦਿੱਤੀ। ਇਹ ਸ਼ਾਸਕ ਨਾ ਸਿਰਫ ਕਾਬਲੀਅਤ ਦੇ ਆਧਾਰ 'ਤੇ ਮੰਤਰੀਆਂ ਦੀ ਚੋਣ ਕਰਦਾ, ਬਲਕਿ ਆਪਣੇ ਵਿਚਾਰ ਰੱਖਣ ਦੀ ਵੀ ਖੁੱਲ੍ਹ ਦਿੰਦਾ ਸੀ। ਉਹਨਾਂ ਦੀ ਫੌਜ ਅਤੇ ਮੁਲਕੀ ਪ੍ਰਬੰਧ ਦੇ ਉੱਚੇ ਅਹੁਦਿਆਂ 'ਤੇ ਨਾ ਸਿਰਫ ਸਿੱਖ, ਹਿੰਦੂ, ਮੁਸਲਮਾਨ ਸਨ, ਬਲਕਿ ਇਟਾਲੀਅਨ, ਫ੍ਰੈਂਚ, ਇੰਗਲਿਸ਼, ਐਂਗਲੋ ਇੰਡੀਅਨ, ਸਪੈਨਿਸ਼, ਗ੍ਰੀਕ, ਰਸ਼ੀਅਨ, ਜਰਮਨ ਅਤੇ ਆਸਟ੍ਰੇਲੀਅਨ ਆਫਿਸਰ ਵੀ ਮੌਜੂਦ ਸਨ। ਆਪਣੇ ਰਾਜ ਨੂੰ ਆਧੁਨਿਕ ਪ੍ਰਸ਼ਾਸਨਿਕ ਢੰਗਾਂ ਨਾਲ ਚਲਾਉਣ ਵਾਲਾ ਇਹ ਸ਼ਾਸਕ ਪ੍ਰਤੀਕਿਰਿਆ ਅਤੇ ਲਗਾਤਾਰ ਸੁਧਾਰ ਦੀ ਪ੍ਰਣਾਲੀ ਵਿੱਚ ਵਿਸ਼ਵਾਸ ਰੱਖਦਾ ਸੀ। ਸ਼ਾਇਦ ਇਹੀ ਕਾਰਨ ਸੀ ਕਿ ਇੱਕ ਬਲਵਾਨ ਸਲਤਨਤ ਕਾਇਮ ਕਰਨ ਦੇ ਨਾਲ ਨਾਲ ਉਸਨੇ ਸਾਖਰਤਾ ਅਭਿਆਨ, ਲਿਟਰੇਸੀ ਰੈਵੋਲਿਊਸ਼ਨ ਨੂੰ ਵੀ ਪ੍ਰਮੁੱਖ ਪਹਿਲ ਦਿੱਤੀ। ਉਹਨਾਂ ਦੇ ਰਾਜ ਵਿੱਚ 87% ਲਿਟਰੇਸੀ ਰੇਟ ਸੀ, ਲੋਕ ਫਾਰਸੀ ਲਿਖ ਅਤੇ ਪੜ੍ਹ ਸਕਦੇ ਸਨ। ਅਤੇ ਇੱਥੇ ਮੈਂ ਦੱਸਦੀ ਜਾਵਾਂ, ਅੱਜ ਵੀ ਚੜ੍ਹਦੇ ਪੰਜਾਬ ਜਾਂ ਲਹਿੰਦੇ ਪੰਜਾਬ ਦੀ ਅਗਰ ਅਸੀਂ ਗੱਲ ਕਰੀਏ, 2016 ਅੱਜ ਵਿਗਿਆਨੀ ਯੁੱਗ ਵਿੱਚ ਅਜੇ ਵੀ ਪੰਜਾਬ ਦੇ ਵਿੱਚ 87% ਲਿਟਰੇਸੀ ਰੇਟ ਨਹੀਂ ਹੈ। ਅੱਜ ਅੰਦਾਜ਼ਨ ਉੱਥੇ ਦਾ ਲਿਟਰੇਸੀ ਰੇਟ ਹੈ 76%। ਸਭ ਧਰਮਾਂ ਨੂੰ ਬਰਾਬਰ ਸਤਿਕਾਰ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਧਰਮ ਨੂੰ ਕਦੇ ਵੀ ਸ਼ਾਸਕੀ ਪ੍ਰਬੰਧਾਂ ਵਿੱਚ ਹਾਵੀ ਨਹੀਂ ਹੋਣ ਦਿੱਤਾ। ਪਰ ਅੱਜ ਦੀ ਰਾਜਨੀਤੀ ਵਿੱਚ ਧਰਮ ਇੰਨੇ ਹਾਵੀ ਹਨ ਕਿ ਲੋਕਤੰਤਰ ਪ੍ਰਣਾਲੀ ਖੋਖਲੀ ਹੋ ਕੇ ਰਹਿ ਗਈ ਹੈ। 27 ਜੂਨ 1839 ਦੀ ਸ਼ਾਮ ਨੂੰ ਦੋ ਸੂਰਜ ਡੁੱਬੇ ਸਨ, ਇੱਕ ਸਾਰੇ ਸੰਸਾਰ ਦਾ ਅਤੇ ਦੂਸਰਾ ਪੰਜਾਬੀਆਂ ਦਾ। ਦੁਨੀਆਂ ਦਾ ਸੂਰਜ ਨਿੱਤ ਵਾਂਗ ਅਗਲੀ ਸਵੇਰ ਵੀ ਚੜ੍ਹਿਆ, ਪਰ ਪੰਜਾਬੀਆਂ ਦਾ ਸੂਰਜ ਉਸ ਦਿਨ ਦਾ ਡੁੱਬਿਆ ਅੱਜ ਤੱਕ ਨਹੀਂ ਚੜ੍ਹਿਆ। ਅੱਜ ਵੀ ਪੰਜਾਬ ਵਿੱਚ ਚੰਗੀ ਸੇਧ ਦੇਣ ਵਾਲੇ ਸ਼ਾਸਕ ਆਗੂ ਦੀ ਜ਼ਰੂਰਤ ਹੈ। ਸ਼ਾਇਦ ਇਹੀ ਕਾਰਨ ਸੀ ਕਿ ਗਿਆਨੀ ਸੋਹਣ ਸਿੰਘ ਸੀਤਲ ਇਹ ਲਿਖਣ ਲਈ ਮਜਬੂਰ ਹੋਏ, ਇੱਥੇ ਨਲੂ ਅਤੇ ਰਣਜੀਤ ਦੀ ਜਦ ਚਮਕੀ ਸੀ ਕਿਰਪਾਨ, ਤਾਂ ਖੁਸ਼ੀ ਹੋਈ ਪੰਜਾਬ ਦੀ ਵਿੱਚ ਦੁਨੀਆ ਚਮਕੀ ਸ਼ਾਨ, ਪਰ ਕਾਲ ਬਲੀ ਰਣਜੀਤ ਦੀ ਨਾ ਸਾਂਭ ਸਕੀ ਸੰਤਾਨ, ਪਰ ਕਾਲ ਬਲੀ ਰਣਜੀਤ ਦੀ ਨਾ ਸਾਂਭ ਸਕੀ ਸੰਤਾਨ। ਆਪਣੇ ਸਮੇਂ ਦੇ ਇਸ ਮਹਾਨ ਨਾਇਕ ਦੀ ਬਰਸੀ ਦੇ ਮੌਕੇ 'ਤੇ ਇਹਨਾਂ ਨੂੰ ਕੋਟ ਕੋਟ ਪ੍ਰਣਾਮ ਅਤੇ ਨਿੱਘੀ ਸ਼ਰਧਾਂਜਲੀ।